ਦੀਪਕ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ।
ਸਤਿ ਸ਼੍ਰੀ ਅਕਾਲ ਜਸਪ੍ਰੀਤ ਸਿੱਧੂ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਬੇਰੋਜ਼ਗਾਰੀ ਦਾ ਕੀ ਹਾਲ ਹੈ ਜੀ ਪੰਜਾਬ ਦੇ ਵਿੱਚ? ਵੱਡੀਆਂ ਵੱਡੀਆਂ ਡਿਗਰੀਆਂ ਹਾਸਲ ਕਰਨ ਵਾਲੇ ਜਿਹੜੇ ਲੋਕ ਨੇ, ਉਹ ਵੀ ਚੌਂਕੀਦਾਰ, ਸੇਵਾਦਾਰ, ਇਹ ਪੋਜੀਸ਼ਨਸ ਤੇ ਕੰਮ ਕਰ ਰਹੇ ਆ ਜੀ?
ਦੇਖੋ, ਪਹਿਲੀ ਗੱਲ ਤਾਂ ਇਹ ਹੈ ਜੀ ਕਿ ਜੇਕਰ ਆਪਾਂ ਕਹੀਏ ਤਾਂ ਕਿਰਤ ਦੇ ਵਿੱਚ ਕੋਈ ਵੀ ਕੰਮ ਮਾੜਾ ਨਹੀਂ। ਤੁਸੀਂ ਜੇਕਰ ਕਿਰਤ ਵਜੋਂ ਅਪਣਾਉਣਾ ਤਾਂ ਤੁਹਾਨੂੰ ਜਿਹੜੀ ਡਿਊਟੀ ਮਿਲੀ ਹੈ ਤੁਸੀਂ ਉਹਨੂੰ ਪੂਰਾ ਕਰਨਾ, ਪਰ ਜਦੋਂ ਅਸੀਂ ਉਸਨੂੰ ਸਿੱਖਿਆ ਦੇ ਪੱਧਰ 'ਤੇ ਲੈ ਕੇ ਜਾਂਦੇ ਹਾਂ ਕਿ ਜਿਹੜੇ ਬੰਦੇ ਨੇ ਜੇ ਡਾਕਟਰੀ ਕੀਤੀ ਹੈ ਤਾਂ ਉਹ ਡਾਕਟਰੀ ਵਧੀਆ ਡਿਊਟੀ ਨਿਭਾ ਸਕਦਾ ਅਤੇ ਉਸ ਤੋਂ ਉਹੀ ਸੇਵਾ ਲੈਣੀ ਚਾਹੀਦੀ ਹੈ। ਜੇ ਕਿਸੇ ਨੇ ਇੰਜੀਨੀਅਰਿੰਗ ਕੀਤੀ ਹੈ ਤਾਂ ਉਸਨੇ ਇੰਜੀਨੀਅਰਿੰਗ ਕਰਨ ਦੇ ਲਈ ਆਪਣੇ ਸਾਲ ਲਾਏ ਨੇ, ਫਿਰ ਉਸਨੂੰ ਉਸ ਖਿੱਤੇ ਦੇ ਵਿੱਚ ਉਸ ਕੰਮ ਦੇ ਵਿੱਚ ਕੰਮ ਮਿਲਣਾ ਚਾਹੀਦਾ। ਪੰਜਾਬ ਦੇ ਵਿੱਚ ਬੇਰੁਜ਼ਗਾਰੀ ਨੂੰ ਲੈ ਕੇ ਪੰਜਾਬ ਸਰਕਾਰ ਬਹੁਤ ਦਮ ਭਰਦੀ ਹੈ ਕਿ ਅਸੀਂ ਬੜੇ ਰੁਜ਼ਗਾਰ ਦੇ 'ਤੇ। ਬੇਸ਼ੱਕ ਇਸ 3 ਸਾਲਾਂ ਦੇ ਵਿੱਚ ਬੇਰੁਜ਼ਗਾਰੀ ਵਾਲਾ ਮਸਲਾ ਹੱਲ ਹੋਣ ਵਾਲਾ ਨਹੀਂ, ਪਰ ਤੁਹਾਡੀ ਚਾਰਜੋਈ ਵੀ ਅਜਿਹੀ ਨਹੀਂ ਹੈ ਕਿ ਤੁਸੀਂ ਉਸ ਬੇਰੁਜ਼ਗਾਰੀ ਦਾ ਕੋਈ ਹੱਲ ਕੱਢ ਰਹੇ ਹੋ। ਅਸਲ ਦੇ ਵਿੱਚ ਤਾਂ ਇਹ ਹੈ ਕਿ ਪੰਜਾਬ ਸਰਕਾਰ ਜਿਹੜੇ ਦਮ ਭਰਦੀ ਹੈ ਕਿ ਅਸੀਂ ਇੰਨੇ ਰੁਜ਼ਗਾਰ ਦੇ 'ਤੇ, ਇੰਨੇ ਰੁਜ਼ਗਾਰ ਦੇ 'ਤੇ, ਕੋਈ ਵੀ ਨਵਾਂ ਰੁਜ਼ਗਾਰ ਨਹੀਂ ਦਿੱਤਾ ਤੁਸੀਂ। ਤੁਸੀਂ ਖਾਲੀ ਥਾਵਾਂ ਦੀ ਪੂਰਤੀ ਕਰ ਰਹੇ ਹੋ, ਫਿਲਿੰਗ ਦੀ ਬਲੈਂਕਸ ਭਰ ਰਹੇ ਹੋ। ਜੇ ਕੋਈ ਪੋਸਟ ਖਾਲੀ ਹੈ ਉਹਦੀ ਥਾਂ 'ਤੇ ਰੱਖੇ ਜਾ ਰਹੇ ਹੋ, ਤੁਸੀਂ ਨਵੀਆਂ ਨੌਕਰੀਆਂ ਕਿਹੜੀਆਂ ਪੈਦਾ ਕੀਤੀਆਂ? ਸਵਾਲ ਤਾਂ ਇਹ, ਪਰ ਜਿਹੜੇ ਪਹਿਲੂ 'ਤੇ ਆਪਾਂ ਗੱਲ ਕਰਨ ਲੱਗੇ ਹਾਂ ਉਹ ਪਹਿਲੂ ਇਹ ਹੈ ਕਿ ਲੰਘੇ ਦਿਨਾਂ ਦੇ ਵਿੱਚ ਮੋਹਾਲੀ ਦੇ ਵਿੱਚ ਪੋਸਟਾਂ ਨਿਕਲੀਆਂ ਜੀ 34।
ਅੱਛਾ ਜੀ।
ਉਹ ਪੋਸਟਾਂ ਸੀਗੀਆਂ ਮੋਹਾਲੀ ਜੁਡੀਸ਼ੀਅਲ ਕੋਰਟ ਦੇ ਵਿੱਚ, ਅਤੇ ਇਹਨਾਂ 34 ਪੋਸਟਾਂ ਦੇ ਸਾਹਮਣੇ ਉਮੀਦਵਾਰ ਆ ਗਏ 12,000 ਤੋਂ ਵੱਧ।
ਓ ਅੱਛਾ।
ਅਤੇ ਇਹ ਆਪਣੇ ਆਪ 'ਚ ਦ੍ਰਿਸ਼ ਕ੍ਰੀਏਟ ਹੁੰਦਾ ਕਿ 34 ਪੋਸਟਾਂ ਲਈ 12,000 ਤੁਹਾਡੇ ਕੋਲ ਬੱਚੇ ਲਾਈਨ 'ਚ ਖੜ੍ਹੇ ਹੋਣਗੇ ਜੀ ਸਾਨੂੰ ਦੇ ਦਿਓ, ਅਤੇ 34 ਪੋਸਟਾਂ ਸੀਗੀਆਂ ਮੋਹਾਲੀ ਦੀ ਜੁਡੀਸ਼ੀਅਲ ਕੋਰਟ ਦੇ ਵਿੱਚ ਸੇਵਾਦਾਰਾਂ ਦੀਆਂ ਔਰ ਚੌਂਕੀਦਾਰਾਂ ਦੀਆਂ, ਜਿਹਦੇ ਲਈ ਇਹ ਸੀਗਾ ਕਿ ਘੱਟੋ ਘੱਟ ਵਿਦਿਅਕ ਯੋਗਤਾ 8ਵੀਂ ਪਾਸ। ਆਪਾਂ ਮੰਨਦੇ ਹਾਂ ਕਿ ਅੱਜ ਦੀ ਤਰੀਕ ਦੇ ਵਿੱਚ ਘੱਟੋ ਘੱਟ ਆਪਾਂ ਕਹਿੰਦੇ ਹਾਂ ਜਵਾਕ ਨੂੰ ਭਾਈ 12ਵੀਂ ਤਾਂ ਜ਼ਰੂਰ ਕਰਾ ਲਓ, ਸੋ ਆਪਾਂ ਕਹਿੰਦੇ ਹਾਂ ਕਿ 10ਵੀਂ 12ਵੀਂ ਤੱਕ ਵੀ ਜਿਹਨਾਂ ਨੇ ਅਪਲਾਈ ਕੀਤਾ ਉੱਥੋਂ ਤੱਕ ਵੀ ਠੀਕ ਹੈ, ਪਰ ਜੇ ਡਿਪਲੋਮਾ ਹੋਲਡਰਾਂ ਨੂੰ, ਡਿਗਰੀ ਹੋਲਡਰਾਂ ਨੂੰ, ਹੈ ਨਾ, ਪੋਸਟ ਗ੍ਰੈਜੂਏਟ ਗ੍ਰੈਜੂਏਟ ਨੂੰ ਵੀ ਇਸ ਪੋਸਟ ਲਈ ਅਪਲਾਈ ਕਰਨਾ ਪੈ ਰਿਹਾ, ਇਹਦਾ ਮਤਲਬ ਉਹਨਾਂ ਨੂੰ ਆਪਣੀ ਡਿਗਰੀ ਦੇ ਹਵਾਲੇ ਨਾਲ ਰੁਜ਼ਗਾਰ ਨਹੀਂ ਮਿਲ ਰਿਹਾ।
ਬਿਲਕੁਲ।
ਹੁਣ ਇਹ ਪੜ੍ਹਾਈ ਬਹੁਤ ਮਹਿੰਗੀ ਹੈ ਜੀ, ਜੇ ਆਪਾਂ ਪ੍ਰਾਈਵੇਟ ਕਾਲਜਾਂ ਯੂਨੀਵਰਸਿਟੀਆਂ ਦੀ ਦੇਖੀਏ, ਅਤੇ ਇੱਕ ਤਾਂ ਸਾਲ, ਇੱਕ ਖਰਚਾ, ਅਤੇ ਉਹਦੇ ਸਾਹਮਣੇ ਫਿਰ ਜੇ ਅਜਿਹੀ ਨੌਕਰੀ 'ਤੇ ਬੱਚੇ ਨੇ ਜਾਣਾ ਹੈ ਤਾਂ ਫਿਰ ਉਹਦੇ ਅੰਦਰ ਕੀ ਕੁਛ ਟੁੱਟ ਭੱਜ ਹੋ ਰਹੀ ਹੋਊਗੀ ਇਹਦਾ ਆਪਾਂ ਅੰਦਾਜ਼ਾ ਨਹੀਂ ਲਾ ਸਕਦੇ। ਮੈਂ ਦੇਖ ਰਿਹਾ ਸੀਗਾ ਕਿ ਇਹਦੇ ਲਈ 34 ਪੋਸਟਾਂ ਦੇ ਲਈ ਜਿਹੜੇ 12,257 ਐਪਲੀਕੇਸ਼ਨਾਂ ਆਈਆਂ, 12,257 ਇਹਦੇ ਵਿੱਚ ਜਸਪ੍ਰੀਤ ਸਿੱਧੂ ਜੀ 2700 ਤੋਂ ਵੱਧ ਗ੍ਰੈਜੂਏਟ ਬੱਚੇ ਸੀ, 2705 ਗ੍ਰੈਜੂਏਟ ਬੱਚੇ ਆਏ, ਤੇ ਇਸ ਦੇ ਵਿੱਚ ਹੀ ਪੋਸਟ ਗ੍ਰੈਜੂਏਟ 26 ਬੱਚੇ ਆਏ।
ਅੱਛਾ ਜੀ।
ਤੇ ਹੋਰ ਛੱਡੋ, ਡਿਪਲੋਮਾ ਹੋਲਡਰ ਜਿਹੜੇ ਹੈਗੇ ਸੀ ਉਹ 71 ਬੱਚੇ ਸੀ, ਫਿਰ IIT ਵਾਲੇ 20-50 ਤੋਂ ਵੱਧ ਬੱਚੇ ਸੀ, ਫਿਰ ਇਸੇ ਤਰ੍ਹਾਂ MGA ਵਾਲੇ 6 ਬੱਚੇ ਸੀ, MA ਵਾਲੇ ਵੀ ਇਹਨਾਂ 'ਚ 10 ਬੱਚੇ ਸੀ, ਸਿਰਫ ਮਕੈਨੀਕਲ ਇੰਜੀਨੀਅਰਿੰਗ ਵਾਲੇ ਵੀ 3 ਤੋਂ ਵੱਧ ਬੱਚੇ ਸੀਗੇ, ਫਿਰ 12ਵੀਂ ਵਾਲੇ 5,000 ਤੋਂ ਉੱਪਰ ਸੀ, 10ਵੀਂ ਵਾਲੇ 2,000 ਤੋਂ ਉੱਪਰ ਸੀ, ਅਤੇ 8ਵੀਂ ਵਾਲੇ ਵੀ 84 ਬੱਚੇ ਸੀ। ਆਪਾਂ 8ਵੀਂ 10ਵੀਂ 12ਵੀਂ ਵਾਲਿਆਂ ਨੂੰ ਨਹੀਂ ਦੇਖਦੇ, ਪਰ ਜਿਹੜੇ 12,000 ਨੇ ਅਪਲਾਈ ਕੀਤਾ ਉਹਨਾਂ ਦੇ ਵਿੱਚੋਂ 10,528 ਹੀ ਐਪਲੀਕੇਸ਼ਨਾਂ ਸਹੀ ਪਾਈਆਂ ਗਈਆਂ, ਬਾਕੀ ਇਸ ਲਈ ਰੱਦ ਹੋਈਆਂ। ਦੇ ਵਿੱਚੋਂ ਮੈਂ ਦੇਖ ਰਿਹਾ ਸੀ 861 ਉਮੀਦਵਾਰਾਂ ਨੂੰ ਅਯੋਗ ਕਰਾਰ ਦਿੱਤਾ ਗਿਆ, ਉਹਨਾਂ ਦੇ ਦਸਤਾਵੇਜ਼ ਸਹੀ ਨਹੀਂ ਸੀ, ਅਤੇ 861 ਦੇ ਕਰੀਬ ਕੁਝ ਬੱਚੇ ਅਜਿਹੇ ਸੀਗੇ ਜਿਹੜੇ ਮਤਲਬ ਕਿ ਡੇਟ ਤੋਂ ਬਾਅਦ ਜਿਹਨਾਂ ਨੇ ਅਪਲਾਈ ਕੀਤਾ, ਸੋ 861 ਅਤੇ 868 ਇੰਜ 2 ਲਾਟ ਇਹ ਨਿਕਲ ਗਏ, ਅਤੇ ਪਿੱਛੇ 10,528 ਬੱਚੇ ਬਚੇ। ਹੁਣ 10,528 ਬੱਚੇ ਜੇ 34 ਸੀਟਾਂ ਲਈ ਨੇ, ਅਤੇ ਉਹਦਾ ਮੈਂ ਹਿਸਾਬ ਲਾ ਰਿਹਾ ਸੀ 309 ਦੇ ਕਰੀਬ, ਲਗਭਗ ਇੱਕ ਪੋਸਟ ਪਿੱਛੇ, ਇੱਕ ਨੌਕਰੀ ਪਿੱਛੇ 309 ਬੱਚਾ ਖੜਾ, ਅਤੇ ਉਹ ਪੋਸਟ ਹੈ ਜਿਹਨੂੰ ਅਸੀਂ ਚੌਥਾ ਦਰਜਾ ਦੀ ਇਸ ਸਿਸਟਮ 'ਚ ਕਹਿੰਦੇ ਹਾਂ, ਅਤੇ ਪਰ ਗ੍ਰੈਜੂਏਟ ਪੋਸਟ ਗ੍ਰੈਜੂਏਟ ਬੱਚੇ ਜਿੱਥੇ ਖੜੇ ਨੇ ਤਾਂ ਬੇਰੁਜ਼ਗਾਰੀ ਦਾ ਦ੍ਰਿਸ਼ ਤੁਹਾਡੇ ਸਾਹਮਣੇ ਹੈ। ਸੋ ਸਥਿਤੀ ਕੀ ਹੈ ਕਿ ਇੰਨੇ ਸਾਲ ਲਾ ਕੇ ਵੀ ਉਹ ਚਾਹੁੰਦੇ ਨੇ ਕਿ ਸਾਨੂੰ ਕੋਈ ਸਥਾਈ ਰੁਜ਼ਗਾਰ ਮਿਲ ਜਾਵੇ, ਚਾਹੇ ਕਿਸੇ ਰੂਪ 'ਚ ਮਿਲ ਜਾਵੇ। ਇਹਦਾ ਮਤਲਬ ਪ੍ਰਾਈਵੇਟ ਕੰਪਨੀਆਂ ਜਿਹੜੇ ਵੱਡੇ ਪੈਕੇਜ ਵੀ ਕਈ ਵਾਰ ਦੇ ਦਿੰਦੀਆਂ ਨੇ, ਉੱਥੇ ਵੀ ਗਰੰਟੀ ਨਹੀਂ, ਔਰ ਜੋ ਅਦਾਰਿਆਂ ਦੇ ਵਿੱਚ ਹੁੰਦਾ ਉਹ ਤੋਂ ਆਪਾਂ ਵਾਕਫ ਹੈ ਕਿ ਜਦੋਂ ਬੱਚੇ ਐਡਮਿਸ਼ਨਾਂ ਲੈਂਦੇ ਨੇ ਉਹ ਪ੍ਰਭਾਵ ਤੋਂ ਕੇ ਲੈਂਦੇ ਨੇ ਕਿ ਜੀ ਇਹਨਾਂ ਦੀ ਪਲੇਸਮੈਂਟ ਦੇ ਵਿੱਚ 1,00,000 ਕਰੋੜ ਦਾ ਪੈਕੇਜ ਗਿਆ ਸੀ, ਪਰ ਉਹ ਇਹ ਅੰਕੜੇ ਕਦੇ ਨਹੀਂ ਚੈੱਕ ਕਰਦੇ ਕਿ ਜਿਹਨੂੰ 1 ਕਰੋੜ ਦਾ ਪੈਕੇਜ ਮਿਲਿਆ ਉਹਦੀ ਕਲਾਸ 'ਚ ਬਾਕੀ ਜਮਾਤ 'ਚ ਕਿੰਨੇ ਬੱਚੇ ਸੀ, ਉਹ ਕਿੰਨੇ ਦੇ ਗਏ ਨੇ। ਸੋ ਜੇ 5,000 ਚੋਂ 10 ਬੱਚੇ ਚਲੇ ਗਏ, 20 ਬੱਚੇ ਚਲੇ ਗਏ, ਹੈ ਤਾਂ ਫਿਰ ਬਾਕੀਆਂ ਦੀ ਕੀ ਸਥਿਤੀ, ਅਸੀਂ ਇਹ ਬਚਦੇ ਹੀ ਨਹੀਂ। ਸੋ ਪੰਜਾਬ 'ਚ ਬੇਰੁਜ਼ਗਾਰੀ ਮਸਲਾ ਹੈ, ਅਤੇ ਇਸ ਬੇਰੁਜ਼ਗਾਰੀ ਦਾ ਅਸਲੀ ਸ਼ੀਸ਼ਾ ਇਸ ਘਟਨਾਕ੍ਰਮ ਨੇ ਦੋ ਪੱਖ ਤੋਂ ਦਿਖਾ ਦਿੱਤਾ ਹੈ।
ਦੀਪਕ ਜੀ, ਪੰਜਾਬ ਵਿੱਚ ਵੱਡਾ ਮੋਰਚਾ ਲੱਗਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ, ਦੱਸੋ ਸਾਨੂੰ।
ਵੈਸੇ ਤਾਂ ਮੋਰਚਿਆਂ ਦੀ ਧਰਤੀ ਹੈ ਇਹ, ਸੰਘਰਸ਼ਾਂ ਦੀ ਧਰਤੀ ਹੈ ਇਹ, ਯੋਧਿਆਂ ਦੀ ਧਰਤੀ ਹੈ, ਅਤੇ ਕੋਈ ਵੀ ਜਦੋਂ ਵੀ ਗਲਤ ਵਰਤਾਰਾ ਸਿਸਟਮ ਦਾ, ਸਰਕਾਰ ਦਾ, ਕਿਸੇ ਵਿਅਕਤੀ ਦਾ, ਕਿਸੇ ਧਿਰ ਦਾ ਹੁੰਦਾ ਤਾਂ ਉਸ ਧੱਕੇਸ਼ਾਹੀ ਦੇ ਵਿਰੁੱਧ ਹਮੇਸ਼ਾ ਆਵਾਜ਼ ਉੱਠਦੀ ਆਈ ਹੈ। ਪਰ ਇੱਕ ਵਾਰ ਫਿਰ 3 ਪਹਿਲੂਆਂ ਨੂੰ ਆਧਾਰ ਬਣਾ ਕੇ ਮੋਰਚਾ ਲੱਗਣਾ। ਵੈਸੇ ਪਾਣੀਆਂ ਨੂੰ ਲੈ ਕੇ ਮੋਰਚਾ ਪਹਿਲਾਂ ਹੀ ਜਥੇਬੰਦੀਆਂ ਵੱਲੋਂ ਐਲਾਨਿਆ ਹੋਇਆ ਸੀ, ਉਸ ਨੂੰ ਅਮਲੀ ਜਾਮਾ ਪਹਿਨਾਇਆ ਜਾਣਾ। ਪਰ ਇਹਦੇ ਵਿੱਚ ਦੋ ਪੱਖ ਹੋਰ ਜੁੜੇ। ਇੱਕ ਤਾਂ ਜਿਹੜਾ ਲੁਧਿਆਣੇ ਖੇਤਰ ਦੇ ਵਿੱਚ ਜ਼ਮੀਨ ਅਕਵਾਇਰ ਵਾਲਾ ਮਾਮਲਾ ਹੈ, ਉਸ ਦੇ ਉੱਤੇ ਕਿਸਾਨ ਜਥੇਬੰਦੀਆਂ ਨੇ, ਖਾਸ ਕਰ ਅੱਜ ਬਲਵੀਰ ਸਿੰਘ ਰਾਜੇਵਾਲ ਹੋਰਾਂ ਦੀ, ਭਾਰਤੀ ਕਿਸਾਨ ਜਥੇਬੰਦੀ ਰਾਜੇਵਾਲ ਨੇ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ SKM ਵੱਲੋਂ ਅਸੀਂ ਪਾਣੀਆਂ ਦੇ ਉੱਤੇ ਅਗਸਤ ਮਹੀਨੇ 'ਚ ਮੋਰਚਾ ਲਾਉਣ ਜਾ ਰਹੇ ਹਾਂ।
ਅੱਛਾ ਜੀ।
ਤਰੀਕਾ, ਸਥਾਨ, ਸਮਾਂ, ਇਹ ਸਾਰਾ ਕੁਛ ਅਸੀਂ SKM ਦੀ ਬੈਠਕ 'ਚ ਤੈਅ ਕਰਕੇ ਐਲਾਨਾਂਗੇ। ਪਰ ਮੈਂ ਅੱਜ ਸੂਚਿਤ ਕਰ ਰਿਹਾ ਕਿਉਂਕਿ ਲਗਾਤਾਰ ਬਲਵੀਰ ਸਿੰਘ ਰਾਜੇਵਾਲ ਦਾ ਦਮ ਭਰ ਰਹੇ ਸੀਗੇ ਕਿ ਮੈਂ ਪਾਣੀਆਂ 'ਤੇ ਲੜਾਈ ਲੜਨ ਜਾ ਰਿਹਾ, ਔਰ ਤਿੰਨੋਂ ਪਹਿਲੂ ਰਹਿਣ ਵਾਲੇ ਨੇ, ਪਾਣੀਆਂ ਦਾ ਪੱਧਰ ਦਾ ਗਿਰਨਾ, ਪਾਣੀਆਂ ਦਾ ਪਲੀਤ ਹੋਣਾ, ਅਤੇ ਪਾਣੀਆਂ ਦੀ ਵੰਡ ਦਾ ਮਸਲਾ। ਇਹ ਤਿੰਨੋਂ ਮਸਲਿਆਂ ਨੂੰ ਆਧਾਰ ਬਣਾ ਕੇ ਉਹਨਾਂ ਨੇ ਮੋਰਚੇ ਦਾ ਐਲਾਨ ਕੀਤਾ। ਪਰ ਉਹਦੇ ਵਿੱਚ ਉਹਨਾਂ ਨੇ ਇੱਕ ਜ਼ਮੀਨ ਅਕਵਾਇਰ ਵਾਲਾ ਮਾਮਲਾ, ਜਿਹੜਾ ਆਪਾਂ ਕੱਲ੍ਹ ਵੀ ਗੱਲ ਕਰ ਰਹੇ ਸੀ ਸੁਖਬੀਰ ਬਾਦਲ ਦੇ ਹਵਾਲੇ ਨਾਲ ਵੀ, ਉਹ ਸਾਰਾ 24,000 ਏਕੜ ਕਰੀਬ 34 ਪਿੰਡਾਂ ਦੀ ਅਕਵਾਇਰ ਹੋਣੀ ਆ, ਲੈਂਡ ਪੁਲਿੰਗ ਵਾਲਾ ਫਾਰਮੂਲਾ। ਉਹ ਕਹਿੰਦੇ ਵੀ ਜੇ ਪੰਜਾਬ ਦੇ ਹੇਠੋਂ ਜ਼ਮੀਨ ਹੀ ਨਿਕਲ ਗਈ ਖੇਤੀ ਵਾਲੀ, ਅਤੇ ਉਹਦਾ ਲਗਾਤਾਰ ਘਟੀ ਗਿਆ, ਅਤੇ ਫਿਰ ਉਹਦੇ ਹੁਣ ਫਾਰਮੂਲਾ ਕੀ ਹੁੰਦਾ ਜੀ? ਉਹ ਕਹਿੰਦੇ ਜੀ ਆਹ ਅਸੀਂ ਜ਼ਮੀਨ ਅਕਵਾਇਰ ਕਰ ਲਈ ਤੁਹਾਡੀ ਲੈਂਡ ਪੁਲਿੰਗ ਵਾਲੇ ਫਾਰਮੂਲੇ ਦਾ, ਤੁਹਾਨੂੰ ਇੱਥੇ ਜੀ 1 ਗਜ ਦਾ, 500 ਗਜ ਦਾ ਪਲਾਟ ਮਿਲ ਜਾਣਾ ਜੀ, ਇੱਕ ਤੁਹਾਨੂੰ ਸ਼ੋਅਰੂਮ ਮਿਲ ਜਾਣਾ ਜੀ, ਉਹ ਤੁਹਾਡਾ ਕਰੋੜਾਂ 'ਚ ਵਿਕਣਾ ਜੀ। ਉਹ ਕਾਗਜ਼ ਦੇ ਉੱਪਰ ਉਹਨੂੰ ਹਿਸਾਬ ਲਾ ਕੇ ਦਿਖਾਉਂਦੇ ਨੇ ਕਿ ਇੰਨੇ ਬਣ ਗਏ, ਮਿਲੂਗਾ ਕਦ? 4 ਸਾਲ ਨੂੰ, 5 ਸਾਲ ਨੂੰ, 7 ਸਾਲ ਨੂੰ? ਅਤੇ ਜਿਹਦੇ ਕੋਲ 2 ਕਿੱਲੇ ਜ਼ਮੀਨ ਹੈ, ਅਤੇ ਜੇ ਉਹਦੀ 2-5 ਸਾਲਾਂ ਲਈ ਐਂ ਚਲੀ ਗਈ, ਉਹ ਖਾਊਗਾ ਕੀ ਜੀ? ਉਹਦੇ ਲਈ ਇਹ ਵੀ ਸਵਾਲ ਹੈ। ਦੂਸਰੇ ਜਿਹੜਾ ਜਿਵੇਂ ਭਾਰਤ ਵਾਲਾ ਪ੍ਰੋਜੈਕਟ 'ਚ ਆ ਗਿਆ ਜੀ, 1.5 ਕਰੋੜ ਦਾ ਕਿੱਲਾ, 2 ਕਰੋੜ ਦਾ ਕਿੱਲਾ, 3 ਕਰੋੜ ਦਾ ਕਿੱਲਾ, ਉਹ ਇੰਨੇ ਪੈਸੇ ਲੈ ਕੇ ਜਾਂ ਤਾਂ ਫਿਰ ਗੱਡੀਆਂ ਪਾਉਂਦੇ ਨੇ, ਕੋਠੀਆਂ ਪਾਉਂਦੇ ਨੇ, ਉੱਧਰ ਲੱਗ ਜਾਂਦਾ, ਜਾਂ ਜਿਹੜੇ ਜ਼ਮੀਨ ਲੈਣਗੇ ਵੀ, ਜੇ ਪੰਜਾਬ 'ਚ ਜਾ ਕੇ ਕਿਤੇ ਜ਼ਮੀਨ ਲੈਣਗੇ ਤਾਂ 40 ਲੱਖ ਵਾਲਾ ਕਿੱਲਾ, 50 ਲੱਖ ਵਾਲਾ ਕਿੱਲਾ ਜਿਹੜਾ ਔਸਤਨ ਚੱਲ ਰਿਹਾ ਉਹ ਲੈ ਲੈਣਗੇ, ਅਤੇ ਪਰ ਉਹ ਲੈਣਗੇ ਕਿਹਦੀ? ਪੰਜਾਬ ਦੇ ਕਿਸੇ ਕਿਸਾਨ ਦੀ? ਅਤੇ ਜਿਹਤੋਂ 40 ਲੱਖ ਵਾਲਾ ਤੁਸੀਂ ਕਿੱਲਾ ਖਰੀਦਿਆ, ਉਹ 40 ਲੱਖ 'ਚ ਕਿੱਥੇ ਖਰੀਦੂਗਾ ਫਿਰ ਜਾ ਕੇ?
ਬਿਲਕੁਲ।
ਸੋ ਇਸ ਲਈ ਆਹ ਇਸ ਪਹਿਲੂ ਦੇ ਉੱਤੇ ਵੀ ਜਥੇਬੰਦੀਆਂ ਕਹਿੰਦੀਆਂ, ਅਸੀਂ ਪੰਚਾਇਤਾਂ ਨੂੰ, ਕਿਸਾਨਾਂ ਨੂੰ ਸੁਚੇਤ ਕਰਾਂਗੇ। ਹੁਣ ਲਗਭਗ ਪੰਜਾਬ ਦਾ ਕਿਸਾਨ ਇਹ ਮਹਿਸੂਸ ਕਰਨ ਲੱਗਿਆ ਕਿ ਆਪਾਂ ਜ਼ਮੀਨਾਂ ਨਾ ਵੇਚੀਏ, ਇਸ ਦੇ ਉੱਤੇ ਮੰਥਨ ਸ਼ੁਰੂ ਹੋਇਆ। ਤੀਸਰਾ ਇਹਦੇ ਵਿੱਚ ਪਾਣੀਆਂ ਔਰ ਜ਼ਮੀਨਾਂ ਦੇ ਨਾਲ ਨਾਲ ਕੇਂਦਰ ਦੇ ਸਾਹਮਣੇ ਵਾਲਾ ਮਸਲਾ ਖੜਾ, ਟਰੰਪ ਵਾਲਾ ਟੈਰਿਫ ਵਾਲਾ ਮਸਲਾ ਜਾਂ ਟ੍ਰੇਡ ਵਾਲਾ ਮਸਲਾ ਕਿ ਜੀ ਅਸੀਂ ਹੁਣ ਆਪਸ 'ਚ ਟ੍ਰੇਡ ਕਰਨਾ। ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਆਸਟ੍ਰੇਲੀਆ ਨਾਲ, ਨਿਊਜ਼ੀਲੈਂਡ ਨਾਲ ਔਰ ਅਮੈਰੀਕਾ ਨਾਲ।
ਅੱਛਾ ਜੀ।
ਭਾਰਤ ਚੁੱਪ ਚਾਪ ਅੰਦਰ ਬੈਠ ਕੇ ਬੁੱਕਲ 'ਚ ਗੁੜ ਭੰਨਣ ਨੂੰ ਫਿਰਦਾ ਇਹਨਾਂ ਨਾਲ, ਮਤਲਬ ਕਿ ਖੇਤੀਬਾੜੀ ਦੇ ਮਸਲੇ 'ਤੇ ਜਾਂ ਡੇਅਰੀ ਵਾਲੇ ਮਸਲੇ 'ਤੇ ਜਾਂ ਪੋਲਟਰੀ ਵਾਲੇ ਮਸਲੇ 'ਤੇ। ਸੋ ਇਹਨਾਂ ਤਿੰਨਾਂ ਖੇਤੀ ਅਤੇ ਸਹਾਇਕ ਧੰਦਿਆਂ ਵਾਲੇ ਪਹਿਲੂਆਂ 'ਤੇ ਜੇ ਸਮਝੌਤਾ ਹੋ ਗਿਆ ਤਾਂ ਪੰਜਾਬ ਦਾ, ਪੰਜਾਬ ਦੇਸ਼ ਦੀ ਖੇਤੀ, ਦੇਸ਼ ਦੀ ਪੋਲਟਰੀ, ਦੇਸ਼ ਦਾ ਡੇਅਰੀ ਸਿਸਟਮ ਦਾ ਭੱਠਾ ਬੈਠ ਜਾਣਾ। ਸੋ ਇਸ ਲਈ ਇਹਨਾਂ ਸਾਰੀਆਂ ਚੀਜ਼ਾਂ ਲਈ ਉਹ ਕਹਿੰਦੇ ਕਿ ਪਹਿਲਾਂ ਅਸੀਂ ਮੋਰਚੇ ਤੋਂ ਪਹਿਲਾਂ ਸਾਡੇ ਕੋਲ 2 ਮਹੀਨੇ ਹੈਗੇ ਨੇ, ਜੂਨ ਜੁਲਾਈ, ਇਹਦੇ 'ਚ ਅਸੀਂ ਸੈਮੀਨਾਰ ਕਰਾਂਗੇ, ਹੈਂ ਲੋਕਾਂ 'ਚ ਰਾਬਤਾ ਕਰਾਂਗੇ, ਜਿਵੇਂ ਦਿੱਲੀ ਕਿਸਾਨ ਅੰਦੋਲਨ ਹੋਇਆ ਸੀ ਉਹ ਤੋਂ ਪਹਿਲਾਂ ਮਾਹੌਲ ਬਣਾਵਾਂਗੇ, ਔਰ ਸਰਵ ਦਲਈ ਲੀਡਰਾਂ ਨੂੰ ਬੁਲਾ ਕੇ ਉਹਨਾਂ ਨੂੰ ਵੀ ਪੁੱਛਾਂਗੇ ਕਿ ਤੁਹਾਡਾ ਇਹਦੇ ਉੱਤੇ ਕੀ ਕਹਿਣਾ ਜੀ, ਆ ਜਾਓ ਜਨਤਾ ਦੀ ਕਚਹਿਰੀ 'ਚ। ਸੋ ਫਿਰ ਉਹ ਤੋਂ ਬਾਅਦ ਮੋਰਚਾ ਲੱਗੂਗਾ। ਸੋ ਇੱਕ ਤਰ੍ਹਾਂ ਨਾਲ ਇਹ ਵੱਡਾ ਪਲੈਂਡ ਮੋਰਚਾ ਹੋਏਗਾ, ਇਹਨੂੰ ਸਿੱਧਾ ਸਾਹਮਣੇ ਤੋਂ ਸਰਕਾਰ ਲਈ ਟੱਕਰਨਾ ਵੀ ਆਸਾਨ ਨਹੀਂ ਹੋਏਗਾ, ਜੇਕਰ ਲੋਕ ਰੋਹ ਨਾਲ ਜਾਗਦਾ, ਲੋਕਾਂ ਦਾ ਸਾਥ ਨਾਲ ਆਉਂਦਾ, ਨਹੀਂ ਤਾਂ ਫਿਰ ਸਰਕਾਰ ਪਹਿਲਾਂ ਹੀ ਜਾਂ ਤਾਂ ਇਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰੂਗੀ ਜੀ, ਜਾਂ ਮੇਜ਼ 'ਤੇ ਬਿਠਾਉਣ ਦੀ ਕੋਸ਼ਿਸ਼ ਕਰੂਗੀ। ਸੋ ਦੇਖਦੇ ਹਾਂ ਉਹਨਾਂ 'ਚੋਂ ਕਿਹੜੀ ਕੋਸ਼ਿਸ਼ ਹੁੰਦੀ ਆ। ਪਰ SKM ਪੰਜਾਬ 'ਚ ਵੱਡਾ ਮੋਰਚਾ ਲਾਉਣ ਜਾ ਰਿਹਾ, ਔਰ ਇਹ ਵੀ ਉਮੀਦ ਕਰਦੇ ਹਾਂ ਕਿ ਇਸ ਮੋਰਚੇ ਦੇ ਰੂਪ 'ਚ ਖਿਲਰੀਆਂ ਹੋਈਆਂ ਜਥੇਬੰਦੀਆਂ ਇਕੱਠੀਆਂ ਵੀ ਹੋ ਜਾਣ, ਅਤੇ ਥੋੜ੍ਹੀਆਂ ਜਿਹੀਆਂ ਥਿਰਕੀਆਂ ਹੋਈਆਂ ਜਥੇਬੰਦੀਆਂ ਸੁਧਰ ਕੇ ਵੀ ਲੈਣ 'ਤੇ ਆ ਜਾਣ, ਇਹ ਵੀ ਉਮੀਦ ਕਰਦੇ ਹਾਂ।
ਦੀਪਕ ਜੀ, ਲੁਧਿਆਣੇ ਵਿੱਚ ਨਾਮਜ਼ਦਗੀਆਂ ਰਾਹੀਂ ਸਿਆਸੀ ਜੰਗ ਸ਼ੁਰੂ ਹੋ ਚੁੱਕੀ ਹੈ ਜੀ।
ਬਿਲਕੁਲ ਜੀ, ਅੱਜ 2 ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ ਨੇ, ਅਤੇ ਭਖਵਾਂ ਮਾਹੌਲ ਬਣ ਗਿਆ ਅੱਜ। ਵੈਸੇ ਤਾਂ ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਨੇ ਵੀ ਕਾਗਜ਼ ਦਾਖਲ ਕੀਤੇ ਨੇ, ਅਤੇ ਪਰ ਉਹਨਾਂ ਨੇ ਬੜੇ ਸਾਦਗੀ ਦੇ ਨਾਲ, ਕਿਉਂਕਿ ਉਹ ਸ਼ਖਸੀਅਤ ਸਾਦੀ ਵੀ ਆ ਔਰ ਸਾਊ ਵੀ ਆ, ਪਰ ਅਕਾਲੀ ਦਲ ਜੋ ਮਰਜ਼ੀ ਕਹੇ ਉਸਨੂੰ ਅੰਦਰੋਂ ਵੀ ਪਤਾ ਹੈ ਕਿ ਅਸੀਂ ਉਹ ਲੜਾਈ ਨਹੀਂ ਦੇ ਪਾਉਣੀ। ਸੋ ਇਸ ਲਈ ਉਹ ਸਾਰੀ ਸਥਿਤੀ ਵਿੱਚ ਮਤਲਬ ਕਿ ਉਹਨਾਂ ਨੇ ਅੱਜ ਸਾਦਾ, ਜੋ ਕਹਿੰਦੇ ਜੀ ਚੋਣ ਕਮਿਸ਼ਨ ਦੀ ਹਦਾਇਤ ਹੁੰਦੀ ਹੈ ਨਾ, ਅਸੀਂ ਤਾਂ ਉਹਦੇ ਹਿਸਾਬ ਨਾਲ ਸਾਦਗੀ ਜੀ ਰੱਖੀ ਹੈ। ਚਲੋ, ਪਰ ਕਾਂਗਰਸ ਨੇ ਖਾਸਾ ਢੋਲ ਢਮੱਕਾ ਕਰਕੇ ਅੱਜ ਕਾਗਜ਼ ਦਾਖਲ ਕੀਤੇ ਜੀ, ਹੈ ਨਾ। ਭਾਰਤ ਭੂਸ਼ਣ ਆਸ਼ੂ ਨੇ ਭੀੜ ਵੀ ਖਾਸੀ ਇਕੱਠੀ ਕਰ ਲਈ ਸੀ, ਰੌਲਾ ਰੱਪਾ ਵੀ ਚੰਗਾ ਹੋ ਗਿਆ ਸੀ, ਲੀਡਰ ਵੀ ਖਾਸੇ ਆ ਗਏ ਸੀ, ਹੈ ਨਾ। ਉਹਨਾਂ ਨੇ ਆਪਣੇ ਬਘੇਲ ਸਾਹਿਬ ਵੀ ਬੁਲਾ ਲਏ, ਇੰਚਾਰਜ ਸਾਹਿਬ, ਅਤੇ ਉਸ ਚੱਕਰ 'ਚ ਫਿਰ ਪ੍ਰਧਾਨ ਜੀ ਵੀ ਆ ਗਏ, ਚਲੋ ਰਾਜਾ ਵੜਿੰਗੋਰੀ, ਹੈ ਨਾ। ਤੋ ਇਹ ਫਿਰ ਦਿਖਾ ਵੀ ਦਿੱਤੇ, ਭਾਰਤ ਭੂਸ਼ਣ ਨੇ ਕਿਹਾ ਦੇਖ ਲਓ ਕਹੀ ਜਾਂਦੇ ਆ ਪ੍ਰਧਾਨ ਨਾਲ ਨਹੀਂ ਬਣਦੀ, ਆਹ ਹੋ ਗਿਆ ਵਾਹ ਹੋ ਗਿਆ, ਦੇਖੋ ਆ ਖੜਾ ਸਾਡਾ ਪ੍ਰਧਾਨ, ਹੈ ਨਾ। ਅਤੇ ਇਸੇ ਤਰ੍ਹਾਂ ਫਿਰ ਉੱਥੇ ਬਾਕੀ ਰਾਣਾ ਗੁਰਜੀਤ ਦੇ ਹੱਥ ਸਾਰੀ ਬਾਗਡੋਰ ਹੈ ਜੀ, ਉਹ ਵੀ ਸੀ, ਸਾਬਕਾ ਮੁੱਖ ਮੰਤਰੀ ਚਰਨ ਚੰਨੀ ਵੀ ਸੀ, ਨਹੀਂ ਸੀ ਤਾਂ ਪ੍ਰਤਾਪ ਬਾਜਵਾ ਨਹੀਂ ਸੀ।
ਅੱਛਾ,
ਤੇ ਕਿਹਾ ਜਾ ਰਿਹਾ ਕਿ ਪ੍ਰਤਾਪ ਬਾਜਵਾ ਬਾਹਰ ਗਏ ਹੋਏ ਨੇ, ਸੋ ਸਕਦਾ ਅਗਲੇ ਕਹਿਣਗੇ ਇੰਨੀ ਗਰਮੀ 'ਚ ਕਾਹਨੂੰ ਤਾਂ ਆਪਣਾ ਇੱਕ ਅੱਧਾ ਦਿਨ ਆ ਜਾਵਾਂਗੇ, ਜੇ ਆਉਣਾ ਹੋਊਗਾ ਨਹੀਂ ਵੀ ਆਉਣਾ ਹੋਊਗਾ ਤਾਂ ਵੀ ਸਰ ਜਾਵਾਂਗੇ, ਸੀਐਮ ਦਾ ਦਾਅਵੇਦਾਰ ਤਾਂ ਮੈਂ ਬਣੇ ਜਾਣਾ, ਉਹ ਵੀ ਇਹ ਗਰੰਟਡ ਮੰਨ ਕੇ ਚੱਲ ਰਹੇ ਨੇ। ਸੋ ਇਸ ਲਈ ਉਹ ਨਹੀਂ ਸੀ, ਬਾਕੀ ਸਾਰੇ ਸੀਗੇ। ਪਰ ਇਹ ਸਭ ਦੇ ਦਰਮਿਆਨ ਅਜੇ ਵੀ ਸਭ ਨੂੰ ਇੰਤਜ਼ਾਰ ਉੱਥੇ ਬੀਜੇਪੀ ਦੇ ਉਮੀਦਵਾਰ ਦਾ, ਬੀਜੇਪੀ ਨੇ ਅਜੇ ਉਮੀਦਵਾਰ ਨਹੀਂ ਐਲਾਨਿਆ, ਔਰ ਜੇਕਰ ਬੀਜੇਪੀ ਬਹੁਤ ਤਕੜੀ ਲੜਾਈ ਦੇਣੀ ਚਾਹੁੰਦੀ ਹੁੰਦੀ ਤਾਂ ਸਭ ਤੋਂ ਪਹਿਲਾਂ ਉਮੀਦਵਾਰ ਐਲਾਨਦੀ ਹੋ, ਅਤੇ ਜੇ ਉਹ ਇਸ ਚੱਕਰ 'ਚ ਕਿ ਆਪਾਂ ਇਹੋ ਜਿਹਾ ਉਮੀਦਵਾਰ ਐਲਾਨੀਏ ਜੇ ਨਾ ਵੀ ਜਿੱਤੇ ਤਾਂ ਆਪਾਂ ਉਹਦੇ ਸਿਰ 'ਤੇ ਠੀਕਰਾ ਭੰਨ ਲਈਏ, ਮੋਦੀ ਜੀ ਦਾ ਨਾਂ ਇੱਥੇ ਨਾ ਹੀ ਲਿਆਈਏ, ਬਿੱਟੂ ਦਾ ਇੱਥੇ ਚਿਹਰਾ ਨਾ ਹੀ ਬਣਾਈਏ, ਹੈ ਨਾ, ਜਾਂ ਮਤਲਬ ਕਿ ਆਪਣੇ ਇੱਥੋਂ ਦੇ ਪ੍ਰਧਾਨ ਨੂੰ ਸਿਰ ਜਾਖੜ ਨੂੰ ਮੂਹਰੇ ਨਾ ਹੀ ਲਾਈਏ ਕਿ ਲੋਕਲੇ ਸਾਰ ਲਈਏ, ਜਾਂ ਫਿਰ ਉਹ ਦਾਅ ਖੇਡਣਾ ਚਾਹੁੰਦੇ ਨੇ। ਕਿਹਾ ਜਾ ਰਿਹਾ ਕਿ ਲੜਾਈ ਇੱਥੇ ਜੇ ਭਾਰਤ ਭੂਸ਼ਣ ਆਸ਼ੂ ਅਤੇ ਸੰਜੀਵ ਅਰੋੜਾ 'ਚ ਆਮ ਆਦਮੀ ਪਾਰਟੀ 'ਚ ਬਣਨੀ ਆ ਅਤੇ ਬੀਜੇਪੀ ਡੱਕਾ ਵੀ ਸਿੱਟ ਸਕਦੀ ਆ ਭਾਰਤ ਭੂਸ਼ਣ ਆਸ਼ੂ ਕੰਨੀ, ਵੈਸੇ ਤਾਂ ਕਾਂਗਰਸ ਦਾ ਸਿੱਧਾ ਸਮਰਥਨ ਬੀਜੇਪੀ ਨਹੀਂ ਕਰ ਸਕਦੀ, ਪਰ ਉਹ ਕਹਿੰਦੇ ਕਿ ਭਾਰਤ ਭੂਸ਼ਣ ਆਸ਼ੂ 'ਤੇ ਇਨਵੈਸਟ ਕਰ ਸਕਦੀ ਹੈ ਕਿ ਚਲੋ ਦਾਅ ਲਾ ਕੇ ਦੇਖ ਲਓ ਕਿ ਆਪਣੇ ਵਾਲਾ ਡੰਮੀ ਦੇ ਦਿਓ, ਕੱਚਾ ਦੇ ਦਿਓ, ਹਲਕਾ ਦੇ ਦਿਓ, ਜੇ ਇੱਧਰ ਗੱਲ ਬਣ ਗਈ ਜਿੱਤ ਜਾਵੇ ਤਾਂ ਅਸੀਂ ਕਹਾਂਗੇ ਅਸੀਂ ਜਿਤਾਇਆ, ਫਿਰ 227 'ਚ ਰੱਸਾ ਕੱਸੀ ਕਰ ਲਾਂਗੇ, ਜੇ ਆਪਣੇ ਕੰਨੀ ਆਉਂਦਾ ਹੋਇਆ ਆਪਾਂ ਆਪਣੇ ਕੰਨੀ ਰਲਾ ਲਾਂਗੇ। ਵੈਸੇ ਵੀ ਬਿੱਟੂ ਨਾਲ ਪੁਰਾਣਾ ਯਾਰਾ ਨਾ, ਪੁਰਾਣੀ ਦੋਸਤੀ ਸਭ ਨੂੰ ਪਤਾ ਹੈ, ਜੱਗ ਜਾਣ ਰਹੀ ਆ, ਅਤੇ ਹੁਣ ਆਹਮੋ ਸਾਹਮਣੇ ਖੜੇ ਨੇ। ਬੇਸ਼ੱਕ ਭਾਰਤ ਭੂਸ਼ਣ ਆਸ਼ੂ ਦਮ ਭਰ ਰਹੇ ਨੇ ਕਿ ਮੈਂ ਕਾਂਗਰਸ ਛੱਡ ਕੇ ਨਹੀਂ ਜਾਊਂਗਾ ਜੀ, ਕਾਂਗਰਸ ਦਾ 227 ਦਾ ਭਵਿੱਖ ਹੈ, ਪਰ ਇਹ ਗੱਲ ਜ਼ਰੂਰ ਹੈ ਕਿ ਆਮ ਆਦਮੀ ਪਾਰਟੀ ਜਿਸ ਦਿਨ ਦਾ ਲੁਧਿਆਣੇ ਤੋਂ ਆਪਣਾ ਉਮੀਦਵਾਰ ਐਲਾਨਿਆ, ਉਸ ਦਿਨ ਤੋਂ ਦੂਜੀਆਂ ਪਾਰਟੀਆਂ ਦੇ ਬੰਦੇ ਲੱਭਦੀ ਫਿਰਦੀ ਹੈ, ਕੋਈ MSC ਲੱਭ ਜਾਵੇ, ਕੋਈ ਪ੍ਰਧਾਨ ਲੱਭ ਜਾਵੇ, ਉਹ ਕੋਈ ਵੀ ਆਉਣ ਨੂੰ ਅਜੇ ਤਿਆਰ ਨਹੀਂ ਇਸ ਵਾਰ, ਕਾਂਗਰਸ ਦਾ ਕਾਂਗਰਸ ਹੋਰ ਕਿਸੇ ਦਲ ਦਾ ਵੀ ਅਜੇ ਆਉਣ ਨੂੰ ਤਿਆਰ ਨਹੀਂ। ਸੋ ਇਸ ਲਈ ਇਹਦਾ ਮਤਲਬ ਆਮ ਆਦਮੀ ਪਾਰਟੀ ਦਾ ਵੀ ਕਰੇਜ਼ ਆ ਜਿਹੜਾ ਉਹ ਡਾਵਾਂਡੋਲ ਆ, ਔਰ ਲੁਧਿਆਣੇ ਵਰਗੇ ਸ਼ਹਿਰ 'ਚ ਜਿੱਥੋਂ ਉਹਨਾਂ ਨੇ ਦਿੱਤਾ ਵੀ ਉਸੇ ਵਰਗ 'ਚ ਹੋਵੇ, ਅਤੇ ਜਿੱਥੇ ਜਾ ਕੇ ਕੇਜਰੀਵਾਲ ਜੀ ਕਹਿੰਦੇ ਹੁਣ ਕਿ ਮੈਨੂੰ ਜਮ੍ਹਾਂ ਘਟਾ ਬਹੁਤ ਆਉਂਦਾ, ਮੈਂ ਤਾਂ ਮਹਾਰਤ ਰੱਖਦਾ ਇਹਦੀ, ਮੇਰੇ 'ਤੇ ਯਕੀਨ ਰੱਖਿਓ ਨਾ, ਪਰ ਸਾਰਿਆਂ ਨੂੰ ਪਤਾ ਕਿ ਕੇਜਰੀਵਾਲ ਜੀ ਲੜਾਈ ਤੁਸੀਂ ਲੁਧਿਆਣੇ ਲਈ ਨਹੀਂ, ਆਪਣੀ ਰਾਸਵਾ ਲਈ ਲੜ ਰਹੇ ਹੋ। ਸੋ ਇਸ ਲਈ ਅੱਜ ਕਾਗਜ਼ ਨਾਮਜ਼ਦਗੀਆਂ ਦੇ ਨਾਲ ਹੀ ਸਿਆਸੀ ਜੰਗ ਦਾ ਮੈਦਾਨ ਭਖ ਗਿਆ।
ਦੀਪਕ ਜੀ, ਇੱਕ ਸਵਾਲ ਸਾਰਿਆਂ ਦੇ ਮਨਾਂ ਦੇ ਵਿੱਚ ਆ ਰਿਹਾ ਕਿ ਘੱਲੂਘਾਰੇ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਫੌਜੀ ਮਸ਼ਕਾਂ ਕਿਉਂ?
ਬਿਲਕੁਲ, ਇਹ ਸਵਾਲ ਇਸ ਲਈ ਵੱਡਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਜਦੋਂ ਜੂਨ ਦਾ ਪਹਿਲਾ ਹਫ਼ਤਾ ਹੁੰਦਾ ਹੈ, ਜਿਨ੍ਹਾਂ ਦਿਨਾਂ ਵਿੱਚ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਫੌਜੀ ਅਟੈਕ ਹੁੰਦਾ ਹੈ, ਸ਼੍ਰੀ ਅਕਾਲ ਤਖ਼ਤ ਸਾਹਿਬ ਢਹਿ ਢੇਰੀ ਹੁੰਦਾ, ਸੋ ਉਹਨਾਂ ਦਿਨਾਂ 'ਚ ਪੰਜਾਬ ਦੀ ਸੰਵੇਦਨਾ ਹੋਰ ਤਰ੍ਹਾਂ ਦੀ ਹੁੰਦੀ ਹੈ। ਹਰ ਮਨੁੱਖਤਾ ਨੂੰ ਪਿਆਰ ਕਰਨ ਵਾਲਾ ਗੁਰੂ ਸਾਹਿਬ ਨੂੰ ਸਮਰਪਿਤ ਵਿਅਕਤੀ, ਉਹਦੇ ਮਨ 'ਚ ਇੱਕ ਪੀੜ, ਇੱਕ ਦਰਦ ਇਹਨਾਂ ਦਿਨਾਂ 'ਚ ਹੁੰਦਾ। ਸੋ ਪੰਜਾਬ ਇੱਕ ਵੱਖਰੇ ਰੋਹ 'ਚੋਂ ਗੁਜ਼ਰ ਰਿਹਾ ਹੁੰਦਾ ਇਹਨਾਂ ਦਿਨਾਂ ਦੇ ਵਿੱਚ, ਪਰ ਇਹਨਾਂ ਦਿਨਾਂ ਦੇ ਵਿੱਚ ਜਿਵੇਂ ਭਾਰਤ ਸਰਕਾਰ ਵੱਲੋਂ ਬਕਾਇਦਾ ਆਪਣੇ ਵਿਭਾਗੀ ਤੌਰ 'ਤੇ ਤੈਅ ਕੀਤਾ ਗਿਆ ਕਿ ਮੌਕ ਡਰਿੱਲ ਕੀਤੀ ਜਾਊਗੀ ਜੀ, ਪਹਿਲਾਂ 29 ਮਈ ਸੀ ਅੱਜ ਦਾ ਦਿਨ, ਅੱਜ ਸ਼ਾਮ ਨੂੰ ਭਾਰਤ ਦੇ, ਆਪਾਂ ਪਹਿਲਾਂ ਵੀ ਗੱਲ ਕਰਕੇ ਹਟੇ ਸੀ ਕਿ 4-5 ਜਿਹੜੇ ਸਰਹੱਦ ਦੇ ਨਾਲ ਲੱਗਦੇ ਮਤਲਬ ਸੂਬੇ ਨੇ, ਜਿਨ੍ਹਾਂ 'ਚ ਜੰਮੂ ਕਸ਼ਮੀਰ ਆਉਂਦਾ, ਪੰਜਾਬ ਆਉਂਦਾ, ਰਾਜਸਥਾਨ ਆਉਂਦਾ, ਇਸੇ ਤਰ੍ਹਾਂ ਗੁਜਰਾਤ ਆਉਂਦਾ, ਫਿਰ ਹਰਿਆਣਾ ਜਾਂ ਚੰਡੀਗੜ੍ਹ ਦੇ ਖੇਤਰ ਨੇ, ਇੱਥੇ ਮੌਕ ਡਰਿੱਲ ਹੋਣੀ ਸੀ ਅੱਜ ਸ਼ਾਮ ਨੂੰ, ਅਤੇ ਉਹਦੇ ਨਾਲ ਨਾਲ ਬਲੈਕ ਆਊਟ ਵੀ ਹੋਣਾ ਸੀ, ਅਤੇ ਇਹ ਤੋਂ ਸਵਾਲ ਤਾਂ ਇਹ ਪੈਦਾ ਹੋ ਰਿਹਾ ਸੀ ਕਿ ਜੰਗ ਵੱਲ ਜਾਣਾ ਦੁਬਾਰਾ, ਕਿਉਂਕਿ ਇਹ ਤਿਆਰੀਆਂ ਤਾਂ ਜੰਗ ਦੀਆਂ ਹੁੰਦੀਆਂ ਨੇ, ਜੰਗ ਤੋਂ ਬਚਣ ਦੇ ਫਾਰਮੂਲੇ ਤਾਂ ਹੀ ਸਿੱਖਣੇ ਪੈਂਦੇ ਜੇ ਜੰਗ 'ਚ ਜਾਣਾ ਹੋਵੇ। ਪਰ ਫਿਰ ਅਚਾਨਕ ਵਿਭਾਗਿਕ ਤੌਰ 'ਤੇ ਕੋਈ ਇਹ ਸੂਚਨਾ ਗਈ ਸਰਕਾਰਾਂ ਕੋਲ ਕਿ ਇਹਨਾਂ ਦਿਨਾਂ 'ਚ ਜਿਨ੍ਹਾਂ ਨੇ ਮੌਕ ਡਰਿੱਲ ਕਰਾਉਣੀ ਹੁੰਦੀ ਹੈ ਉਹਨਾਂ ਦੇ ਆਲਰੇਡੀ ਕੋਈ ਕੈਂਪ ਚੱਲ ਰਹੇ ਨੇ, ਕੋਈ ਚੀਜ਼ ਉਹ ਪ੍ਰੈਕਟਿਸ ਚੱਲ ਰਹੀ ਹੈ, ਇਸ ਲਈ ਇਹਨਾਂ ਦਿਨਾਂ 'ਚ ਨਹੀਂ ਹੋ ਸਕਦੀ। ਅਤੇ ਪੰਜਾਬ ਦੇ ਵਿੱਚ ਤੈਅ ਹੋ ਗਿਆ ਜੀ ਕਿ 3 ਜੂਨ ਨੂੰ ਕਰਾਂਗੇ।
ਅੱਛਾ,
ਮਤਲਬ 3 ਜੂਨ ਤਾਂ ਬਿਲਕੁਲ ਉਹ ਦਿਨ ਨੇ, ਅਤੇ ਫਿਰ ਇਹਦੇ 'ਤੇ ਮਤਲਬ ਕੱਲ੍ਹ ਰਾਤ ਜਦੋਂ ਫੈਸਲਾ ਹੋਇਆ ਉਹ ਤੋਂ ਬਾਅਦ ਦੇਰ ਰਾਤ ਹੀ ਫਿਰ ਇਸ ਨੂੰ ਪਲਟਣ ਦੇ ਲਈ ਸਰਕਾਰਾਂ ਕੋਲ ਸੁਨੇਹੇ ਗਏ ਕਿ ਇਹ ਠੀਕ ਨਹੀਂ ਹੈ, ਮਤਲਬ ਉਹਨਾਂ ਦਿਨਾਂ 'ਚ ਉਹੀ ਜੀ ਕੋਈ ਕਾਰਵਾਈ ਦਿਖਣਾ ਵਰਦੀਆਂ 'ਚ, ਚਾਹੇ ਉਹ ਡੰਮੀ ਹੈ ਅਤੇ ਚਾਹੇ ਕੁਛ ਹੈ, ਅਤੇ ਉਹ ਤਾਂ ਬਿਲਕੁਲ ਹੋਰ ਤਰ੍ਹਾਂ ਦਾ ਉਹ ਬਣ ਜੂਗਾ, ਇਸ ਲਈ ਇਹ ਠੀਕ ਨਹੀਂ ਗਾ, ਇਹਨੂੰ ਟਾਲਿਆ ਜਾਵੇ। ਅਤੇ ਫਿਰ ਉਹ ਤਰੀਕਾਂ ਵੀ ਰੱਦ ਹੋਈਆਂ, ਅਤੇ ਹੁਣ ਮੈਨੂੰ ਪਤਾ ਲੱਗ ਰਿਹਾ ਕਿ ਸ਼ਾਇਦ ਉਹ 31 ਤਰੀਕ ਨੂੰ ਕਰਨ, ਪਰ ਮੈਨੂੰ ਨਹੀਂ ਸਮਝ ਆ ਰਹੀ ਕਿ ਜੇ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਕਿਉਂ ਘੁੰਮੀ ਜਾਣੇ 29 ਤੋਂ 3 ਆ ਜਾਓ 3 ਤੋਂ ਫਿਰ 31 ਨੂੰ ਆ ਜਾਓ ਹੁਣ ਪਿੱਛੇ ਨੂੰ ਆ ਜਾਓ ਮਤਲਬ ਹੁਣ 31 ਮਈ ਨੂੰ ਹੈ ਨਾ ਸੋ ਇਸ ਲਈ ਇਹ ਤਣਾਅ ਵਾਲਾ ਮਾਹੌਲ ਹੋ ਸਕਦਾ ਪੰਜਾਬ ਦੇ ਵਿੱਚ ਪਰ ਸਰਕਾਰ ਦਾ ਫੈਸਲਾ ਜੀ ਪੰਜਾਬ 'ਚ ਵੀ ਹਰਿਆਣਾ 'ਚ ਵੀ ਚੰਡੀਗੜ੍ਹ 'ਚ ਵੀ ਹੁਣ 31 ਤਰੀਕ ਨੂੰ ਇਹ ਮੌਕ ਡਰਿਲ ਅਤੇ ਬਲੈਕਆਊਟ ਵਰਗੀ ਸਥਿਤੀ ਹੋਏਗੀ ਜਿਹਨੇ ਪੰਜਾਬ ਨੂੰ ਫਿਰ ਫਿਕਰ 'ਚ ਪਾਇਆ ਕਿ ਸ਼ਾਇਦ ਅਸੀਂ ਕਿਤੇ ਜੰਗ ਵੱਲ ਤਾਂ ਨਹੀਂ ਵੱਧ ਰਹੇ।
ਦੀਪਕ ਜੀ, ਪੰਜਾਬ ਦੇ ਵਿੱਚੋਂ ਨਸ਼ੇ ਬਾਹਰ ਕੱਢਣ ਲਈ ਪਿੰਡ ਰਣ ਸਿੰਘ ਕਲਾਂ ਵਾਲੀ ਤਕਨੀਕ ਉਹ ਅਪਣਾਉਣ ਦੀ ਜ਼ਰੂਰਤ ਹੈ ਜੀ, ਪਿੰਡ ਦੀ ਜਿਹੜੀ ਤਕਨੀਕ ਹੈ ਉਹਦੇ ਬਾਰੇ ਸਾਨੂੰ ਜਾਣਕਾਰੀ ਦਿਓ।
ਬਿਲਕੁਲ ਜੀ, ਇਹ ਬੜਾ ਚੰਗਾ ਲੱਗਾ ਮੈਨੂੰ ਲੱਗਾ ਕਿ ਆਪਾਂ ਨੂੰ ਆਪਣੇ ਦਰਸ਼ਕਾਂ ਨਾਲ ਇਹ ਗੱਲ ਸਾਂਝੀ ਕਰਨੀ ਚਾਹੀਦੀ ਹੈ। ਅਸਲ 'ਚ ਕਈ ਵਾਰ ਕੋਈ ਮਸਲਾ ਹੁੰਦਾ ਤਾਂ ਅਸੀਂ ਉਹਨੂੰ ਮੈਂ ਅਕਸਰ ਇਹ ਗੱਲ ਨਸ਼ਿਆਂ ਦੇ ਮਾਮਲੇ 'ਚ ਕਰਦਾ ਵੀ ਆਇਆ ਕਿ ਜੇਕਰ ਪਿੰਡ ਦਾ ਸਰਪੰਚ ਜਾਵੇ ਤਾਂ ਪਿੰਡ 'ਚ ਨਸ਼ਾ ਨਹੀਂ ਵਿਕ ਸਕਦਾ। ਜੇ ਇੱਕ ਥਾਣੇਦਾਰ ਤੈਅ ਕਰ ਲਵੇ ਕਿ ਮੈਂ ਆਪਣੇ ਥਾਣੇ ਦੀ ਹੱਦ 'ਚ ਨਹੀਂ ਵਿਕਣ ਦੇਣਾ ਤਾਂ ਨਹੀਂ ਵਿਕ ਸਕਦਾ, ਉਹਦੀ ਸ਼ਹਿਰ ਤੋਂ ਬਿਨਾਂ ਤਾਂ ਵਿਕ ਨਹੀਂ ਸਕਦਾ, ਮਤਲਬ ਇਹ ਤਾਂ ਪਤਾ ਹੀ ਆ ਨਾ, ਜੇ ਉਹ ਚਾਹਵੇ ਕਿ ਨਹੀਂ ਵਿਕਣਾ ਤਾਂ ਨਹੀਂ ਵਿਕੂਗਾ। ਜੇ ਇੱਕ SSP DC ਤੈਅ ਕਰ ਲੈਣ ਕਿ ਅਸੀਂ ਆਪਣੇ ਜ਼ਿਲ੍ਹੇ 'ਚ ਨਹੀਂ ਨਸ਼ਾ ਵਿਕਣ ਦੇਣਾ ਤਾਂ ਨਹੀਂ ਵਿਕੂਗਾ, ਅਤੇ ਜੇ ਇੱਕ MLA ਚਾਹਵੇ ਉਹਦੇ ਹਲਕੇ 'ਚ, ਜੇ MP ਚਾਹਵੇ ਤਾਂ ਉਹਦੇ ਹਲਕੇ 'ਚ ਨਹੀਂ ਵਿਕ ਸਕਦਾ, ਫਿਰ ਮਸਲਾ ਕਿੱਥੇ ਹੈ ਜੀ। ਹੁਣ ਜਿਵੇਂ ਠੇਕੇ ਵਾਲਾ ਇੱਕ ਫਾਰਮੂਲਾ ਕਿ ਜੇ ਪਿੰਡ ਦੀ ਪੰਚਾਇਤ ਲਿਖ ਕੇ ਦੇ ਦੇਵੇ ਤਾਂ ਉਸ ਪਿੰਡ ਦੀ ਹੱਦ ਦੇ ਅੰਦਰ, ਉਸ ਪਿੰਡ ਦੀ ਜਿੰਨੀ ਏਰੀਆ ਆਉਂਦਾ ਉਸ ਪਿੰਡ ਦੀ ਹੱਦ ਦੇ ਵਿੱਚ ਕਿਤੇ ਵੀ ਠੇਕਾ ਨਹੀਂ ਖੁੱਲ ਸਕਦਾ।
ਅੱਛਾ,
ਅਤੇ ਜੇ ਇੱਕ ਪਿੰਡ ਨੇ ਲਿਖ ਕੇ ਦਿੱਤਾ ਜਸਪ੍ਰੀਤ ਸਿੱਧੂ ਜੀ, ਅਤੇ ਫਿਰ ਉਸ ਪਿੰਡ ਦੀ ਹੱਦ ਮੁੱਕਣ ਤੋਂ ਬਾਅਦ ਦੂਏ ਪਿੰਡ ਦੀ ਹੱਦ ਸ਼ੁਰੂ ਹੁੰਦੀ ਹੋਊਗੀ, ਅਤੇ ਫਿਰ ਦੂਆ ਪਿੰਡ ਲਿਖ ਕੇ ਦੇ ਦੇਵੇ, ਜੇ ਦੂਆ ਪਿੰਡ ਦੀ ਹੱਦ ਖਤਮ ਹੋਊਗੀ ਤਾਂ 30 ਦੀ ਹੋਊਗੀ। ਜੇ ਸਾਰੇ ਪਿੰਡ ਇਸ ਤਰ੍ਹਾਂ ਦਾ ਕਰ ਲੈਣ, ਇਹ ਆਪਾਂ ਸਰਕਾਰੀ ਠੇਕੇ ਦੇ ਹਵਾਲੇ ਨਾਲ ਇਹ ਗੱਲ ਕਰ ਰਹੇ ਹਾਂ, ਪਰ ਪਿੰਡ ਦੇ ਅੰਦਰ ਕੌਣ ਖਾਂਦਾ, ਕਿੰਨਾ ਖਾਂਦਾ, ਕਿੱਥੋਂ ਲਿਆਉਂਦਾ, ਕਿੱਥੇ ਜਾਂਦਾ, ਕਿਤੋਂ ਲੈਂਦਾ, ਕੌਣ ਦੇ ਕੇ ਜਾਂਦਾ, ਸਾਰੀ ਜਾਣਕਾਰੀ ਹੁੰਦੀ ਹੈ ਬੰਦਿਆਂ ਨਾਲੋਂ ਵੱਧ ਪਿੰਡ 'ਚ ਤਾਂ ਬੀਬੀਆਂ ਨੂੰ ਸਾਰੇ ਦੀ ਖਬਰ ਹੁੰਦੀ ਹੈ। ਅਤੇ ਫਿਰ ਜੇ ਪਿੰਡ ਚਾਹਵੇ ਕਿ ਇਹ ਚੀਜ਼ ਪਿੰਡ 'ਚੋਂ ਕੱਢਣੀ ਆ ਤਾਂ ਕੋਈ ਔਖੀ ਨਹੀਂ। ਹੁਣ ਰਣ ਸਿੰਘ ਕਲਾਂ ਮੋਗੇ ਜ਼ਿਲ੍ਹੇ ਦਾ ਪਿੰਡ ਹੈ।
ਅੱਛਾ,
ਠੀਕ ਠਾਕ ਪਿੰਡ ਹੈ, ਪਿੰਡ ਦੀ ਆਬਾਦੀ 2715 ਦੇ ਕਰੀਬ ਹੈ, ਮਤਲਬ 3000 ਦੇ ਗੇਟ 'ਚ ਆਬਾਦੀ ਹੈ, 700 ਦੇ ਕਰੀਬ ਪਰਿਵਾਰ ਵੱਸਦੇ ਨੇ ਇਸ ਪਿੰਡ ਦੇ ਵਿੱਚ, 97% ਲੋਕ ਨਸ਼ਾ ਮੁਕਤ ਨੇ ਕਹਿੰਦੇ ਜੀ ਇਸ ਪਿੰਡ ਦੇ ਵਿੱਚ ਪਹਿਲਾਂ ਹੀ ਆਲਰੇਡੀ। ਇਹਦੀ ਸਚੇਤਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਲੱਗਦਾ ਹੈ ਕਿ ਇਸ ਪਿੰਡ ਦੀ ਹੱਦ 'ਚ ਠੇਕਾ ਨਹੀਂ ਹੈ,
ਨਹੀਂ ਹੈ,
ਇਸ ਪਿੰਡਾਂ ਦੀ ਪੰਚਾਇਤ ਨੇ ਆਪਣੀ ਹੱਦ 'ਚ ਠੇਕਾ ਨਹੀਂ ਖੋਲਣ ਦਿੱਤਾ, ਸੋ ਇਹ 97% ਨਸ਼ਾ ਮੁਕਤ ਆ। ਉਹਦੇ ਬਾਵਜੂਦ ਵੀ ਇਸ ਪਿੰਡ ਦੀ ਪੰਚਾਇਤ ਨੇ ਆਪਣੇ ਬਜ਼ੁਰਗਾਂ ਮੋਹਤਬਰਾਂ ਨਾਲ ਮਿਲ ਕੇ ਇੱਕ ਤਕਨੀਕ ਕੱਢੀ ਹੋਰ।
ਅੱਛਾ,
ਕਿ ਜਿਹੜਾ ਚਿੱਟਾ ਕੈਪਸੂਲ ਹੈ, ਕੋਈ ਕਾਲਾ ਖਾਂਦਾ, ਕੋਈ ਚਿੱਟਾ ਖਾਂਦਾ, ਕੋਈ ਸਿੰਥੈਟਿਕ ਖਾਂਦਾ, ਜੇ ਕੋਈ ਇਹ ਹੈਗਾ ਵੀ ਇੱਕਾ ਦੁੱਕਾ, ਆਪਾਂ ਉਹਨੂੰ ਵੀ ਰੋਕਣਾ। ਮੈਂ ਨਹੀਂ ਕਹਿੰਦਾ ਕਿ ਚਿੱਟੇ ਵਾਲਾ ਮਸਲਾ ਹੀ ਇਸ ਪਿੰਡ ਦਾ ਹੋਵੇ, ਜੇ ਇੰਨੇ ਸੁਚੇਤ ਨੇ ਤਾਂ ਚਿੱਟਾ ਸ਼ਾਇਦ ਪਿੰਡ 'ਚ ਨਾ ਬਣਨ ਦੇਣ, ਪਰ ਹੋਰ ਗੋਲੀਆਂ ਕੈਪਸੂਲ ਵਾਲੇ ਕਈ ਵਾਰ ਹੁੰਦੇ ਨੇ, ਸੋ ਉਹ ਸਾਰੀ ਪ੍ਰਕਿਰਿਆ ਨੂੰ ਰੋਕਣ ਦੇ ਲਈ ਨੇ ਇੱਕ ਤਕਨੀਕ ਕੱਢੀ ਕਿ ਵੀ ਜਿਹੜੇ ਪਰਿਵਾਰ ਆ 1 ਮਈ ਤੋਂ ਲੈ ਕੇ, 1 ਮਈ ਤੋਂ ਚੱਲ ਰਹੀ ਹੈ ਤਕਨੀਕ, ਆਪਾਂ ਖਬਰ ਅੱਜ ਕਰ ਰਹੇ ਹਾਂ, 31 ਮਈ ਤੱਕ ਆਪਣਾ ਨਾਂ ਰਜਿਸਟ੍ਰੇਸ਼ਨ ਕਰਾ ਦੇਣਗੇ ਆਪਣੇ ਨਾਂ ਦੀ ਕਿ ਸਾਡੇ ਪਰਿਵਾਰ ਦਾ ਜੀ ਨਸ਼ਾ ਕਰਦਾ ਸੀ ਇਹ ਛੱਡਦਾ।
ਅੱਛਾ,
ਤੇ ਉਸ ਪਰਿਵਾਰ ਦਾ ਫਿਰ ਪੰਚਾਇਤ ਸਨਮਾਨ ਕਰੂਗੀ ਜੀ 11,000 ਰੁਪਈਏ ਨਾਲ ਤੇ ਨਗਦ ਸਰਟੀਫਿਕੇਟ ਨਾਲ। ਤੇ ਉਹ ਤੋਂ ਬਾਅਦ ਜਿਹੜਾ ਬੰਦਾ 1 ਜੂਨ ਤੋਂ ਲੈ ਕੇ 31 ਜੁਲਾਈ ਤੱਕ, 2 ਮਹੀਨੇ ਦਿੱਤੇ ਅਗਲੇ, ਕਈ ਵਾਰ ਇੱਕਦਮ ਨਹੀਂ ਛੱਡ ਸਕਦਾ, 1 ਜੂਨ ਤੋਂ ਲੈ ਕੇ 31 ਜੁਲਾਈ ਤੱਕ ਛੱਡਣ ਦੇ ਲਈ ਰਜਿਸਟ੍ਰੇਸ਼ਨ ਕਰਾਉਂਦਾ, ਫਿਰ 31 ਜੁਲਾਈ ਤੋਂ ਬਾਅਦ ਉਹਦਾ ਜੀ 5100 ਨਾਲ ਸਨਮਾਨ ਹੋਊਗਾ, ਨਾਲ ਸਰਟੀਫਿਕੇਟ ਦਿੱਤਾ ਜਾਊਗਾ।
ਠੀਕ ਹੈ,
ਤੇ ਜੇ ਉਹ ਤੋਂ ਬਾਅਦ ਬੰਦਾ ਫਿਰ 1 ਅਗਸਤ ਤੋਂ ਲੈ ਕੇ 31 ਸਤੰਬਰ ਤੱਕ ਛੱਡਦਾ ਤਾਂ ਫਿਰ ਉਹਦਾ 1100 ਨਾਲ ਤੇ ਸਰਟੀਫਿਕੇਟ ਨਾਲ ਸਨਮਾਨ ਹੋਊਗਾ। ਜਿਹੜੇ ਹੁਣ 31 ਤਰੀਕ ਤੱਕ ਛੱਡਣਾ, 31 ਮਈ ਤੱਕ, ਉਹਦੇ ਲਈ ਇਹਨਾਂ ਨੇ ਬਾਕਾਇਦਾ ਤੌਰ ਤੇ ਅਗਲੀ ਤਰੀਕ ਵੀ ਐਲਾਨ ਦਿੱਤੀ ਹੈ ਇਨਾਮ ਦੀ ਜੀ, 6 ਜੂਨ ਨੂੰ ਸਮਾਗਮ ਹੈ ਪਿੰਡ ਦੇ ਵਿੱਚ।
ਅੱਛਾ,
ਤੇ ਉਹ ਕਹਿੰਦੇ ਜੀ 15 ਪਰਿਵਾਰਾਂ ਨੇ ਰਜਿਸਟ੍ਰੇਸ਼ਨ ਕਰਾਈ ਆ, ਔਰ ਕੋਈ ਲੁਕੋ ਨਹੀਂ ਗਾ, ਜਨਤਕ ਤੌਰ ਤੇ ਅਸੀਂ ਉਹਨਾਂ ਦਾ ਸਨਮਾਨ ਕਰਾਂਗੇ, ਪਰ ਇਹ ਸਪਸ਼ਟ ਪਿੰਡ ਦਾ ਫੈਸਲਾ ਕਿ ਜਿਹੜਾ ਛੱਡੂਗਾ ਉਹਦਾ ਸਨਮਾਨ, ਜਿਹੜਾ ਸਨਮਾਨ ਲੈਣ ਤੋਂ ਬਾਅਦ ਫਿਰ ਨਸ਼ਾ ਕਰੂਗਾ ਉਹਦਾ ਫਿਰ ਪਿੰਡ ਬਾਇਕਾਟ ਕਰੂਗਾ। ਸੋ ਇਸ ਲਈ ਇਸ ਨੀਅਤ ਨਾਲ ਆਇਓ, ਇਸ ਹੌਸਲੇ ਨਾਲ ਆਇਓ। ਸੋ ਇਹ ਹੈ ਜੀ ਧਰਾਤਲ ਤੇ ਲੜਾਈ ਲੜਨ ਦਾ ਤਰੀਕਾ।
ਬਿਲਕੁਲ,
ਇਹ ਹੈ ਕਿਸੇ ਮਸਲੇ ਦੇ ਵਿੱਚੋਂ ਨਿਕਲਣ ਦਾ ਤਰੀਕਾ। ਇੱਥੇ ਫਾਰਮੂਲਾ ਕੀ ਆ, ਥਾਰ ਵਾਲੀ ਬੀਬੀ ਫੜ ਲਈ ਜੀ, ਉਹਦੇ ਕੋਲੋਂ 16 ਗ੍ਰਾਮ ਬਰਾਮਦ ਹੋ ਗਿਆ ਜੀ, ਤੇ ਲਓ ਜੀ ਕਾਰਵਾਈ ਪੈ ਗਈ। ਬਈ ਜੇ ਤਾਂ ਉਹ ਤੁਸੀਂ ਝੂਠੀ ਫੜੀ ਆ ਫਿਰ ਤਾਂ ਗਲਤ ਹੈ, ਤੇ ਜੇ ਉਹ ਸੱਚੀ ਫੜੀ ਆ ਫਿਰ ਅੱਜ ਤੱਕ ਉਹ ਕਿਉਂ ਨਹੀਂ ਫੜਿਆ ਜੀ ਤੋਂ 16 ਗ੍ਰਾਮ ਲੈ ਕੇ ਆਈ ਸੀ, ਉਹ ਕਿਉਂ ਨਹੀਂ ਫੜਿਆ ਜੀ ਜਿਹਤੋਂ 16 ਗ੍ਰਾਮ ਦੇਣ ਵਾਲਾ ਕਿਉਂ ਲੈ ਕੇ ਆਇਆ ਸੀ, ਸਪਲਾਈ ਦੀ ਚੇਨ ਕਦੋਂ ਤੋੜੋਗੇ ਤੁਸੀਂ ਜਨਾਬ। ਇਹ ਰੈਲੀਆਂ ਬੈਨਰਾਂ ਪੋਸਟਰਾਂ ਇਸ਼ਤਿਹਾਰਾਂ ਨਾਲ ਭਾਸ਼ਣਬਾਜ਼ੀਆਂ ਨਾਲ ਪੰਜਾਬ 'ਚੋਂ ਨਸ਼ਾ ਨਹੀਂ ਮੁੱਕਣਾ, ਰਣ ਸਿੰਘ ਕਲਾ ਵਾਂਗ ਕੁਛ ਕਰਨਾ ਪੈਣਾ। ਸੋ ਵਧਾਈ ਹੈ ਇਸ ਪਿੰਡ ਨੂੰ ਅਤੇ ਅਜਿਹੇ ਹੋਰ ਪਿੰਡ ਪੰਜਾਬ 'ਚੋਂ ਉੱਠਣ ਅਤੇ ਸ਼ਾਬਾਸ਼ੀ ਹੈ, ਪੰਜਾਬ ਨਸ਼ਾ ਮੁਕਤ ਹੋ ਸਕਦਾ।
ਐਬਸੋਲਿਊਟਲੀ ਦੀਪਕ ਜੀ, ਸਮਾਂ ਕੱਢਣ ਵਾਸਤੇ, ਸਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਨ ਵਾਸਤੇ ਤੁਹਾਡਾ ਬਹੁਤ ਧੰਨਵਾਦ। ਥੈਂਕ ਯੂ ਜੀ।
ਬਹੁਤ ਸ਼ੁਕਰੀਆ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ।